अपहला
भंड जमिए भंड निमिए भंड मंगण वे आओ भंडो होवे दोस्ती भंडो चले राहो भंड मुआ भंड भालिए भंडो वे बंधान सो क्यों मंदा आखिए जित जमे राजान भंडो ही भंड उपजे भंडे बाज न कोए नानक भंडे बाहरा एको सच्चा सोए जित मुख सदा सलाइए भागा रत्ती चार नानक ते मुख उजले तित सच्चे दरबार। 19वीं पौड़ी दे नाल संबंधित ये दूसरा श्लोक गुरु नानक देव जी महाराज दा, जिस विच एक मूल विषय नूं गुरु नानक देव जी महाराज ने छोया है। आम समाजिक तल ते पुरश प्रधान रहा है ते पुरश दी प्रधानता ने ही करीबन करीबन समाजिक नियम बनाए, धार्मिक नियम बनाए, राजनीतिक नियम बनाए। धार्मिक जीवन ने और धार्मिक मुखिया ने स्त्री नूं कह दिता ए निखेध है, नरक द्वारी है, अपवित्रता दी गठड़ी है। इस वास्ते समाजिक तलते, धार्मिक तलते, राजनीतिक तलते कदी भी पुरुष स्त्री नूं बराबरी देण नूं राजी नहीं होया, तैयार नहीं होया। गुरु नानक देव जी महाराज ने जिथे जगत दे जीवन दे अनेक पहलुआं नूं छोया है उत्थे ए पहलू भी आप जी दे सामने सी। इस वास्ते इस दे उत्ते अपने विचार व्यक्त करने गुरु नानक देव जी महाराज ने लाजमी समझे। श्लोक विच मूल पंक्ति है, सो क्यों मंदा आखिए जित जम्मे राजा। गल स्पष्ट है कि इस देश विच स्त्री जात नूं मंदा आख्या जांदा सी, माड़ा आख्या जांदा सी, और माड़े आखण दे बड़े सबूत मुहैया कर लै। गुरु नानक देव जी महाराज दे सामने जस चर्चा हुई तां उन्होंने सबूत ए रखे, स्त्री ने अज तक कोई विशेष महान धर्म ग्रंथ दी सिरजना नहीं की थी। स्त्री अजे तक किसी विशेष धार्मिक पंथ दी अगुवा नहीं बन सकी, रैबर नहीं बन सकी। स्त्री कोई चोटी दी चित्रकार, संगतराश, गीतकार ए भी नहीं बन सकी, इस देश भी पिछे। जद कला दी दुनिया विच भी पुरुष अगे और नीति दी दुनिया विच भी पुरुष अगे और धर्म दी सिरजना बनाण ते रूपरेखा देण विच भी पुरुष अगे, हर पहलू विच पुरुष दा अगे होना इस गल दा सबूत है कि स्त्री पिछे। ते जो पिछे है वो निखेध है, जो पिछे है वो माड़ी है। क्यों? कि जो पिछे है उसका अगर संग कीता तो पिछे हो जावांगे, एक ख्याल से, क्योंकि स्त्री पिछे है, निखिध है, ते निखिध दा संग कीता तो निखिध हो जाओगे। योगियां ने ते गुरु नानक देव जी महाराज नूं इत्थे तक कह दिता, जो कि भाई साहब भाई गुरदास जी ने कलम बंद कीता है, खादी खुणस जोगी सरां गोष्ट करम सबे उठ आई पुछे जोगी भंगर नाथ तू दुद्ध विच क्यों कांजी पाई। उस वक्त दे योगियां दा सिरमौर भंगर नाथ गुरु नानक देव जी महाराज नूं कहण लगा, महाराज थोड़ा जीवन ते दुद्ध दी तरह सी, एन पावन पवित्र दुद्ध, पर तुसी इस विच स्त्री दी कांजी पा दित्ती है। सतगुरु दा व्याह हो चुकिया सी और सतगुरु पूरन ग्रस्ती जीवन बतीत कर रहे सन, आप दे बच्चे भी सन। भंगर नाथ ने कह दिता, ये बच्चे नहीं, ये स्त्री नहीं, ये थोड़े जीवन रूपी दुद्ध देच कांजी है। ते भंगर नाथ अगे बोलदा है, फिटड़या चाटड़ा दुद्ध दा रिड़किया मक्खण हथ ना आई। हुण तुसी लख यतन करो परमात्मा दे नाम दा मक्खण थानू प्राप्त नहीं होण लगा। क्यों? थोड़े जीवन दा दुद्ध फट गया है, ते फटे हुए दुद्ध दे चों मक्खण नहीं निकलदा। साहिब गुरु नानक देव जी दा जवाब, बाबा आखे नाथ जी तेरी मां कुचजी आई ਹੋਏ ਅਤੀਤ ਗ੍ਰਸਤ ਤਜ ਫਿਰ ਉਨਹੂ ਕੇ ਘਰ ਮੰਗਣ ਜਾਈ। ਐ ਯੋਗੀ ਹੋ ਇੱਕ ਗੱਲ ਤੇ ਚੇਤੇ ਕਰੋ, ਜੇ ਗ੍ਰਸਤੀ ਨਿਖਿਧ ਹੈ ਕਾਂਜੀ ਹੈ ਤੇ ਮੈਂ ਦੇਖਦਾ ਤੁਹਾਨੂੰ ਉਹਨਾਂ ਦੇ ਬੂਹਿਆਂ ਤੇ ਖੜਾ ਹੋਇਆ, ਉਹ ਤੁਹਾਡੀ ਲੋੜਾਂ ਦੀ ਪੂਰਤੀ ਪੈ ਕਰਦੇ ਨੇ, ਉਹ ਤੁਹਾਡੇ ਲਈ ਵਸਤਰਾਂ ਦਾ ਇੰਤਜ਼ਾਮ ਕਰਦੇ ਨੇ, ਉਹ ਤੁਹਾਡੇ ਲਈ ਅੰਨ ਦਾ ਇੰਤਜ਼ਾਮ ਕਰਦੇ ਨੇ, ਉਹ ਤੁਹਾਡੇ ਲਈ ਆਸ਼ਰਮ ਬਣਾ ਕੇ ਦਿੰਦੇ ਨੇ, ਉਹ ਤੁਹਾਡੀ ਬਾਕੀ ਦੀਆਂ ਜੋ ਹੈ ਲੋੜਾਂ ਪੂਰੀਆਂ ਕਰਦੀਆਂ ਨੇ। ਤੁਹਾਡੀ ਲੋੜਾਂ ਦੀ ਪੂਰਤੀ ਇੱਕ ਨਿਖਿਧ ਕਰੇ ਤੇ ਜੋ ਲੋੜਾਂ ਦੀ ਪੂਰਤੀ ਕਰ ਰਿਹਾ ਹੈ ਉਹ ਵੱਡਾ ਹੈ ਜਾਂ ਜਿਹੜਾ ਲੋੜਾਂ ਦੀ ਪੂਰਤੀ ਕਰਵਾ ਰਿਹਾ ਹੈ ਉਹ ਵੱਡਾ ਹੈ। ਤੁਹਾਨੂੰ ਮੈਂ ਗ੍ਰਸਤੀਆਂ ਦਾ ਮੁਥਾਜ ਦੇਖਦਾ, ਫਿਰ ਇਹ ਦੱਸ ਅਗਰ ਵਾਕਈ ਇਹ ਕਾਂਜੀ ਹੈ ਤੇ ਇਹ ਕਾਂਜੀ ਤੇਰੇ ਪਿਤਾ ਨਾ ਪਾਉਂਦੇ ਤੇ ਤੇਰੀ ਹੋਂਦ ਨਹੀਂ ਆਉਣੀ ਸੀ, ਤੇਰੀ ਮਾਂ ਕੁਝ ਅੱਜੀ ਆਈ, ਤੂੰ ਗੱਲ ਨੂੰ ਸਮਝਿਆ ਹੀ ਨਹੀਂ, ਵਾਸਤਵਿਕਤਾ ਨੂੰ ਸਮਝਿਆ ਹੀ ਨਹੀਂ। ਅਗਰ ਹਰ ਪੁਰਸ਼ ਕਾਂਜੀ ਹੀ ਸਮਝ ਲਵੇ ਤਾਂ ਮਨੁੱਖਤਾ ਦਾ ਚਮਨ ਅੱਜ ਹੀ ਉੜਜੜ ਜਾਏ। ਤੇ ਜਿਸ ਚੀਜ਼ ਦੇ ਨਾਲ, ਜਿਸ ਤੌਰ ਤਰੀਕੇ ਦੇ ਨਾਲ ਪਰਮਾਤਮਾ ਨੇ ਫੁੱਲਾਂ ਨੂੰ ਪੈਦਾ ਕਰਨ ਦਾ ਢੰਗ ਬਣਾਇਆ ਹੈ, ਮਨੁੱਖਾਂ ਦੇ ਅਵਤਰਿਤ ਹੋਣ ਦਾ ਢੰਗ ਬਣਾਇਆ, ਅਗਰ ਇਹ ਨਿਖਿਧ ਹੈ ਤਾਂ ਫਿਰ ਬਣਾਉਣ ਵਾਲਾ ਵੀ ਨਿਖਿਧ ਹੈ, ਉਹ ਵੀ ਕੋਈ ਮਹਾਨ ਨਹੀਂ ਹੋ ਸਕਦਾ। ਕਾਮ ਨੂੰ, ਵਾਸ਼ਨਾ ਨੂੰ ਇਸ ਦੇਸ਼ ਨੇ ਇਸ ਹੱਦ ਤੱਕ ਪਾਪ ਆਖਿਆ ਕਿ ਉਸਦੇ ਚ ਪਾਪਣੀ ਬਣ ਗਈ ਇਸਤਰੀ, ਕਿਉਂਕਿ ਉਹਨੂੰ ਕਾਮਨੀ ਆਖ ਦਿੱਤਾ ਗਿਆ। ਇਹ ਕਾਮਨੀ ਹੈ ਭਾਵ, ਇਹ ਕਾਮਨਾ ਦੀ ਮਣੀ ਹੈ, ਇੱਥੇ ਕਾਮਨਾ ਕੇਂਦਰਿਤ ਹੁੰਦੀ ਹੈ, ਔਰ ਇਸ ਵਾਸਤੇ ਕਾਮਨੀ ਦਾ ਤਿਆਗ ਹੀ ਰਾਮ ਦੀ ਪ੍ਰਾਪਤੀ ਹੈ। ਕਾਮਨੀ ਦਾ ਤਿਆਗ ਹੀ ਕਾਮ ਦੀ ਪ੍ਰਾਪਤ ਜੋ ਹੈ, ਕਾਮ ਦਾ ਤਿਆਗ ਹੈ। ਗੁਰੂ ਨਾਨਕ ਦੇਵ ਜੀ ਨੇ ਨਹੀਂ ਮੰਨਿਆ, ਕਾਮਨੀ ਦਾ ਤਿਆਗ ਕਾਮ ਦਾ ਤਿਆਗ ਨਹੀਂ ਹੈ। ਕਾਮਨੀ ਦਾ ਤਿਆਗ ਹੋ ਕੇ ਵੀ ਕਾਮ ਦਾ ਤਿਆਗ ਨਹੀਂ ਹੋ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ, ਆਪ ਕਹਿੰਦੇ ਨੇ ਅਨਕ ਜਤਨ ਕਰੇ ਬਿੰਦ ਕਿਵੇ ਨਾ ਰਹਾਈ ਮਨੁਆ ਡੋਲੇ ਨਰਕੇ ਜਾਈ। ਮਨੁੱਖ ਆਪਣੇ ਸਰੀਰ ਵਿੱਚ ਭੋਜਨ ਤੇ ਪਾਣੀ ਪਾਉਂਦਾ ਹੈ, ਲੇਕਿਨ ਆਖੇ ਮੈਂ ਸਰੀਰ ਵਿੱਚ ਪਾਇਆ ਹੈ ਹੁਣ ਸਰੀਰ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ, ਤਾਂ ਸਰੀਰ ਰੋਗੀ ਹੋ ਜਾਏਗਾ। ਉਹਦਾ ਫਾਲਤੂ ਹਿੱਸਾ ਸਰੀਰ ਤੋਂ ਬਾਹਰ ਹੋਣਾ ਹੀ ਚਾਹੀਦਾ ਹੈ, ਹੋਣਾ ਹੀ ਚਾਹੀਦਾ ਹੈ। ਸਰੀਰ ਵਿੱਚ ਜੋ ਸ਼ਕਤੀ ਸੰਗ੍ਰਹਿ ਹੁੰਦੀ ਹੈ ਖਾ ਪੀ ਕੇ, ਲੋੜ ਮਾਤਰ ਸਰੀਰ ਵਿੱਚ ਰਹਿਣੀ ਚਾਹੀਦੀ ਹੈ, ਬਾਕੀ ਸਰੀਰ ਤੋਂ ਬਾਹਰ ਜਾਣੀ ਚਾਹੀਦੀ ਹੈ। ਅਗਰ ਨਾ ਗਈ ਤਾਂ ਸਰੀਰ ਰੋਗੀ ਹੋਵੇਗਾ, ਲਾਜ਼ਮੀ ਹੋਵੇਗਾ। ਇਸ ਵਾਸਤੇ ਇਸ ਤਰ੍ਹਾਂ ਦੇ ਤਿਆਗੀ ਮਨੁੱਖ ਜਿਤਨੇ ਰੋਗੀ ਦਿਖਾਈ ਦਿੰਦੇ ਨੇ ਉਤਨੇ ਗ੍ਰਸਤੀ ਰੋਗੀ ਨਹੀਂ ਦਿਖਾਈ ਦਿੰਦੇ। ਜਿਸ ਦਾ ਮਲ ਵਾਸਤਵਿਕ ਦੇ ਚ ਬਾਹਰ ਹੀ ਨਹੀਂ ਨਿਕਲਦਾ, ਵਿਸਰਜਿਤ ਹੀ ਨਹੀਂ ਆਉਂਦਾ, ਅਸੀਂ ਉਸ ਨੂੰ ਕਹਿੰਦੇ ਹਾਂ ਇਹ ਕਬਜ਼ ਦਾ ਰੋਗੀ ਹੈ, ਔਰ ਕਬਜ਼ ਤਮਾਮ ਰੋਗਾਂ ਦੀ ਜੜ ਹੈ। ਕਾਰਨ ਸਰੀਰ ਦੇ ਹਿੱਸੇ ਭੋਜਨ ਪੈ ਗਿਆ, ਪਾਣੀ ਪੈ ਗਿਆ, ਲੇਕਿਨ ਨਿਕਾਸ ਦੇ ਦੁਆਰ ਨਹੀਂ। ਅਸੀਂ ਦੇਖਦੇ ਹਾਂ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਨਾਲੀਆਂ, ਘਰ ਵਿੱਚ ਗੰਦੇ ਪਾਣੀ ਦੇ ਨਿਕਾਸ ਦੀਆਂ ਨਾਲੀਆਂ। ਕੋਈ ਆਖੇ ਕਿ ਮੈਂ ਪਾਣੀ ਦੀ ਆਪਣੇ ਘਰ ਵਿੱਚ ਵਰਤੋਂ ਤੇ ਕਰਨੀ ਹੈ ਪਰ ਨਿਕਾਸ ਲਈ ਨਾਲੀ ਨਹੀਂ ਬਣਾਉਣੀ, ਘਰ ਗੰਦਗੀ ਦਾ ਅਖਾੜਾ ਬਣ ਜਾਏਗਾ, ਘਰ ਗੰਦੇ ਪਾਣੀ ਵਿੱਚ ਡੁੱਬ ਜਾਏਗਾ। ਜੈਸੇ ਸਾਨੂੰ ਆਪਣੇ ਮਕਾਨ ਵਿੱਚ ਗੰਦਗੀ ਦੇ ਨਿਕਾਸ ਲਈ ਇੱਕ ਨਾਲੀ ਬਣਾਉਣੀ ਪੈਂਦੀ ਹੈ, ਸਰੀਰ ਵਿੱਚ ਗੰਦਗੀ ਦੇ ਨਿਕਾਸ ਲਈ ਪਰਮਾਤਮਾ ਨੇ ਵੀ ਨਾਲੀਆਂ ਬਣਾਈਆਂ ਨੇ। ਉਸ ਪ੍ਰਭੂ ਦੀ ਦੇਣ, ਉਸ ਅਕਾਲ ਪੁਰਖ ਦੀ ਦੇਣ, ਔਰ ਗੁਰੂ ਨਾਨਕ ਇਸ ਮਹਾਨ ਬਾਰੀਕ ਵਿਸ਼ੇ ਨੂੰ ਛੂੰਹਦੇ ਨੇ। ਆਪ ਕਹਿੰਦੇ ਨੇ ਨਹੀਂ, ਅਗਰ ਇਹ ਨਾਲੀਆਂ ਦਾ ਬਣਾਉਣਾ ਠੀਕ ਨਹੀਂ, ਇਹਨਾਂ ਨਾਲੀਆਂ ਦਾ ਬਣਾਉਣਾ ਅਗਰ ਗਲਤ ਹੈ ਤਾਂ ਫਿਰ ਪਰਮਾਤਮਾ ਨੇ ਵੀ ਸਰੀਰ ਦੇ ਜੋ ਨਾਲੀਆਂ ਲਾਈਆਂ ਨੇ ਗਲਤ ਹੈ। ਅਗਰ ਤੁਹਾਡਾ ਮਕਾਨ ਵਿੱਚ ਨਾਲੀਆਂ ਦਾ ਬਣਾਉਣਾ ਠੀਕ ਹੈ ਤਾਂ ਸਰੀਰ ਦੇ ਮਕਾਨ ਵਿੱਚ ਪ੍ਰਭੂ ਦੇ ਵੀ ਨਾਲੀਆਂ ਬਣਾਉਣ ਦਾ ਢੰਗ ਠੀਕ ਹੈ। ਸਰੀਰ ਵਿੱਚ ਕੁਛ ਗੰਦਗੀ ਹੈ ਜਿਸ ਦੇ ਨਿਕਾਸ ਲਈ, ਜਿਸ ਦੇ ਵਿਸਰਜਨ ਲਈ ਕੁਛ ਦੁਆਰ ਚਾਹੀਦੇ ਸਨ, ਔਰ ਉਹ ਪਰਮਾਤਮਾ ਨੇ ਬਣਾਏ ਨੇ, ਉਹ ਈਸ਼ਵਰ ਨੇ ਜੋ ਹੈ ਬਣਾਏ ਨੇ। ਲੇਕਿਨ ਇਸ ਦੇ ਪੁਰਸ਼ ਪ੍ਰਧਾਨ ਹੋ ਜਾਏ ਤੇ ਇਸਤਰੀ ਨੂੰ ਨਿਖਿਧ ਆਖੇ, ਨਹੀਂ ਇਸਤਰੀ ਪੁਰਸ਼ ਦੇ ਸਮਾਨ ਦੁਆਰ ਬਣਾਏ ਨੇ ਨਿਕਾਸ ਦੇ। ਪਰਿਪੂਰਨ ਪਰਮਾਤਮਾ ਦਾ ਇਹ ਨਿਯਮ परिपूर्ण परमात्मा की यह मर्यादा। लेकिन यह जिहड़ी तर्क है कि इस्त्री कोई महान रहबरी पुरुष नहीं बन सकी, अज तक किसी विशेष ग्रंथ की सिरजना नहीं कर सकी, कोई महान चित्रकार दार्शनिक फिलोसफर संगतराश नहीं बन सकी, किसी महान राजनीति नो जन्म नहीं दे सकी, समाज की परंपरावां नो जन्म नहीं दे सकी, ये जन्मदाते ते पुरुष ही ने। इसनु गुरु नानक देव जी महाराज कहिंदे ने कि पुरुष दे एक हीण भाव ने ही सब कुछ नु जन्म दिता है। हीण भाव एहसास कमतरी है, पुरुष दे अंदर एहसास कमतरी, और उसने ही चित्रकला नु जन्म दिता हो, उसने ही मूर्तियां नु जन्म दिता हो, उसने ही विज्ञान नु जन्म दिता हो, उसने ही ज्ञान नु जन्म दिता हो। गुरु नानक देव जी महाराज कहिंदे हां, क्यों कि स्त्री ने एक विज्ञानक नु जन्म दिता, इस दे संतुष्ट हो गई, हुण विज्ञानक एक विज्ञान नु जन्म दे रहा है। क्योंकि विज्ञानक दे अंदर एक हीण भावना है, स्त्री ने जन्म दिता एक जीवदी जागदी मूर्ति नु, तो किसे मूर्ति नु मैं भी ते जन्म देवां। इत्थों ही संग तराशी आरंभ हुई, इत्थों ही चित्रकला आरंभ हुई, एक हीण भाव तो, एक एहसास कमतरी तो। उसी ख्याल नु गुरु नानक देव जी महाराज कहंदे ने कि सो क्यों मंदा आकीए जित जम्मे राजान। राजान तो मुराद है महान मनुख। अवतार जितना महान है, अवतार नु जन्म देन वाली मां भी उतनी ही महान है। वो क्यों नहीं अवतार बन सके, उसका समा ते उसकी शरीरक शक्ति अवतार नु जन्म देन विच लग गई, उसका समा ते उसकी शक्ति अवतार नु पालन विच लग गई। वो आप किस तरह बने, समा खर्च करके शक्ति खर्च करके ही कोई अवतार बनता है, तो वो शक्ति ते उसकी खर्च हो गई अवतार नु जन्म दे के, वो शक्ति उसकी खर्च हो गई एक भगत नु जन्म दे के, एक संत नु जन्म दे के, एक चित्रकार नु जन्म दे के। जैसे सारे पुरुष चित्रकार नहीं आते, मूर्तिकार नहीं आते, अवतार नहीं आते, संत नहीं आते, सारिया स्त्रियों च भी यह समर्था नहीं आती कि वह संत नु जन्म दे सके, चित्रकार नु जन्म दे सके। लेकिन कुछ चित्रकारा नु वेख के ते कुछ अवतारी पुरुषा नु वेख के, कुछ ग्रंथकारा नु वेख के स्त्री नु निखिद कहना कि यह नंबर दो ते खड़ी है, पिछे खड़ी है, महाराज कहने यह कहना गलत है। वो इस वास्ते चित्रकार नहीं बन सकी कि उसने जन्म दे दिता एक चित्रकार नु, वो इस वास्ते रहबर नहीं बन सकी कि उसने जन्म दे दिता एक रहबर नु। और जद भी किसे नु जन्म देना है, शक्ति ते खर्च होवेगी, एक संतराश दी शक्ति भी खर्च हो रही है, समा खर्च हो रहा है एक पत्थर नु मूर्ति दी शक्ल देण विच, एक स्त्री दा समा ते शक्ति भी खर्च हो रही है खून मिंज मास नु एक जीवदी जागदी मूर्ति दी शक्ल देण विच। इस वास्ते साहिब गुरु नानक देव जी महाराज कहिंदे ने कि इस नु भी थोड़ा जिहा विचार दे चलाओ, सो क्यों मंदा आखीए जित जम्मे राजान। ते फिर इस दी व्याख्या करदे सतगुरु कहिंदे ने, भंड जमीए भंड निमीए भंड मंगण वे आओ। इस्त्री तो ही मनुखता जन्म लेंदी है, इस्त्री तो ही पैदा होंदी है, इस्त्री दे अंदर ही सिरजना होंदी है। और फिर जद युवक हो जांदा है, जवान हो जांदा है पुरुष, तां भंड मंगण वे आओ, व्याह लई इस्त्री ही मंगदा है, इस्त्री दी जो है चाहत पैदा होंदी है। भंडो होवे दोस्ती भंडो चले राव। संसार दे तमाम दोस्ती दे संबंध दे रस्ते रिश्तियां दे रस्ते इस्त्री दे आसरे ते चलदे ने। अगर भंड नहीं तो सारे रस्ते बंद हो जाएंगे, अगर स्त्री नहीं तो रिश्तेदारी सारी खत्म हो जाएगी। नानकियां दी सौरियां दी रिश्तेदारी दी प्रणाली इसका मरकज स्त्री है। तो साहिब कहने भंडो होवे दोस्ती भंडो चले राहो, भंड मुआ भंड भालिए भंड होवे बंधान। मर गई है स्त्री, दूजी दी तलाश करनी पैंदी है, टोल जारी है। क्यों कि स्त्री करके ही संसार दे नाल संबंध जुड़ते ने, और स्त्री करके ही वासनावां बंधन विच रहिंदियां ने। महाराज एक त्यागी ते भरोसा ही नहीं करते। गुरु नानक दा त्यागी दे उते विश्वास नहीं है। आप साफ कहने के मनुख भोजन दा त्याग कर सकता है पर भुख दा त्याग नहीं कर सकेगा। पानी दा त्याग कर सकता है पर प्यास दा त्याग नहीं कर सकेगा। स्त्री दा त्याग कर सकता है स्त्री दी कामना दा त्याग कतई नहीं कर सकेगा। इस वास्ते देखा गया है कि मनुख दे अंदर ए जद कामना प्रबल आउंदी है ते प्रबल होई ए कामना खास करके त्यागियां दी कामना उन्होंने नारी जात दी निंदा करन ते मजबूर कीता ते नारी नू नरक द्वारी भी कह दिता। भाई गुरदास कहिंदे ने लोक रीत गुण ज्ञान विच अर्ध शरीरी मोख द्वारी, तुसी इसनू नरक द्वारी कहिंदे हो, असी ते गुरमत आशे अनुसार इसनू मोख द्वारी कहिंदे। अगर ए नहीं तो फिर मुक्ति भी नहीं, अगर ए नहीं तो फिर मोक्ष भी नहीं। तो साहिब कहिंदे तमाम रिश्तियां दे बंधन ते वासना दे बंधन इस्त्री दे आसरे ते चलदे ने। सो क्यों मंदा आखिए जित जम में राजान, जिस विच ऐसे ऐसे महान मनुख पैदा होन, चित्रकार मूर्तिकार भगत संत अवतारी पुरुष, ते फिर उसनु क्यों मंदा आख्या जाए। बाबा फरीद कहंदे ने तिन धन जने दी माओ आए सफल से, जिन्हां दी जिंदगी सफल हुई है, जो फकीर होए ने जो भगत होए ने उहदे च हिस्सा ते बहुत वड्डा मांद है। तो फरीद कहंदे ने धनता दे योग है ओ मां, पूजन दे योग है ओ मां जिसने एक भगत नू जन्म दिता। चित्रकार दे हथ पै चुमदे हो, उसने एक सोहनी तस्वीर बनाई है। सजदा पै करदे हो उस संग तराश नू जिसने एक सोहनी मूर्ति बनाई है, उसनू भी धन आखो जिसने एक सोहने भगत नू जन्म दिता है, संत नू जन्म दिता है, दार्शनिक नू जन्म दिता है, फिलोसफर नू जन्म दिता है, अवतारी पुरुष नू जन्म दिता है, एक महान रहबरी पुरुष नू जन्म दिता है। संसार विच ऐसा घट होया है। एक चित्रकार नू असी जितनी दात दे देने हैं, एक संग तराश दी असी जितनी महिमा कर छड़दे हैं, एक कलाकार दी असी जितनी उपमा कर देने हैं, इन्हां जीव दियां जागदियां तस्वीरां नू जन्म देण वाली जो जननी है, शायद ही कोई समाज पूर्ण तौर ते उसकी उपमा करदा होवे। गुरु नानक देव जी महाराज कहिंदे ने इह ते धनता दी योग ने, इह ते पूजन योग है। अवतार दी पूजा बाद विच करनी, अवतार दी जननी दी पूजा पहले करनी, भगत दी पूजा बाद विच, भगत नू जन्म देण वाली उसकी पूजा सब तो जो है प्रथम। इस वास्ते साहिब कहिंदे ने सो क्यों मंदा आखिए जित जम्मे राजान, भंडो ही भंड उपजे भंडे बाज न कोए। जिथे स्त्री तो पुरुष पैदा आउंदे ने उथे स्त्रियां तो स्त्रियां जो है पैदा आउंदियां ने। जगत विच स्त्री तो बिना कुछ भी नहीं, सब कुछ स्त्री दे द्वारा ही आए ने सारे जी। इस वास्ते साहिब कहिंदे नानक भंडे बाहरा एको सच्चा सोए। अगर तू ये चाहना है कि मैं स्त्री दे द्वारा ना आवां जगत विच, मेरा आवना ना होवे, और स्त्री दा त्याग मैं पूर्ण तौर ते करना चाहना, और त्याग तां हो सकदा है कि दोबारा स्त्री दे द्वारा तू जगत विच ना आवे, हुण त्याग है दोबारा ना आवे, तो फिर उसका ही चिंतन कर जो स्त्री दे द्वारा जगत विच नहीं आया, जो स्त्री दे द्वारा जगत विच पैदा नहीं होया, वो है केवल परमात्मा। नानक भंडे बाहरा एको सच्चा सोए। स्त्री तो बिना तो एको वो सच्चा ही है, एक परमात्मा है, एक ईश्वर है। जे तू चाहना है कि मैं जगत विच आवां पर स्त्री दे द्वारा ना आवां, तो तां ही हो सकदा है, उसका चिंतन कर जो स्त्री करके नहीं है। स्त्री दे द्वारा जगत विच नहीं आया, व्यापक है पर उसकी जननी कोई नहीं है। गुरु गोविंद सिंह जी महाराज उसनु कहंदे ने आ जन्म है आ मरण है, तेरा कोई जन्म नहीं, आ काए आ जाए तेरी कोई काया नहीं, आ जाए तेनू किसी ने जमया नहीं। इस वास्ते ना तात है ना मात है ना जात है ना पात है, तेरे कोई मां बाप नहीं, तू किसे जननी द्वारा जगत विच नहीं आया। शायद यही भावना मनुख दे प्राणा दे जेड़ी है कि मैं जननी द्वारा स्त्री द्वारा जगत विच ना आवां, ਇਸ ਨੇ ਮਨੁੱਖ ਨੂੰ ਮਜਬੂਰ ਕਰ ਦਿੱਤਾ ਇਸਤਰੀ ਜਾਤ ਦੀ ਨਿੰਦਾ ਕਰਨ ਦੇ, ਤਾਂ ਸਤਿਗੁਰ ਕਹਿੰਦੇ ਨਹੀਂ, ਇਹ ਇੱਕ ਗਲਤ ਧਾਰਨਾ ਤੂੰ ਬਣਾ ਲਈ ਹੈ। ਇਸਤਰੀ ਦੁਆਰਾ ਬੜੇ ਬੜੇ ਮਹਾਂਪੁਰਸ਼ ਵੀ ਜਗਤ ਵਿੱਚ ਆਏ ਨੇ, ਪਰ ਜੇ ਹੁਣ ਤੂੰ ਚਾਹੁੰਦਾ ਹੈ ਕਿ ਮੈਂ ਇਸਤਰੀ ਦੁਆਰਾ ਜਗਤ ਵਿੱਚ ਨਾ ਆਵਾਂ, ਤਾਂ ਫਿਰ ਉਸਦਾ ਚਿੰਤਨ ਕਰ ਜੋ ਇਸਤਰੀ ਦੁਆਰਾ ਹੈ ਹੀ ਨਹੀਂ, ਜੋ ਆਪਣੇ ਆਪ ਵਿੱਚ ਸੁਤੰਤਰ ਹੈ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ, ਜਿਤਮੁਖ ਸਦਾ ਸਲਾਈਏ ਭਾਗਾਂ ਰੱਤੀ ਚਾਰ, ਜੇ ਚਾਰ ਰੱਤੀਆਂ ਜਿਤਨੀ ਪ੍ਰਾਲਬਧ ਹੋਵੇ। ਆਮ ਇੱਕ ਮੁਹਾਵਰੇ ਦੀ ਬੋਲੀ ਹੈ ਪੰਜਾਬੀ, ਭਾਗਾਂ ਦੀ ਚਾਰ ਰੱਤੀ ਜ਼ਿੰਦਗੀ ਸਵਾਰ ਦਿੰਦੀ ਹੈ, ਜੀਵਨ ਸਵਾਰ ਦਿੰਦੀ ਹੈ। ਮਹਾਰਾਜ ਕਹਿੰਦੇ ਨੇ ਅਗਰ ਇਸ ਤਰ੍ਹਾਂ ਦੀ ਭਾਗਾਂ ਦੀਆਂ ਚਾਰ ਰਤੀਆਂ ਹੋਵਨ ਤੇ ਮੁੱਖ ਦੁਆਰਾ ਪਰਿਪੂਰਨ ਪਰਮਾਤਮਾ ਦੀ ਸਿਫਤੋਂ ਸਲਾਹ ਚਲੇ, ਜ਼ਬਾਨ ਉਸਦੀ ਉਪਮਾ ਕਰੇ, ਨਾਨਕ ਤੇ ਮੁੱਖ ਉਜਲੇ ਤਿਤ ਸੱਚੇ ਦਰਬਾਰ, ਉਹੀ ਮੁਖੜੇ ਪਵਿੱਤਰ ਨੇ, ਉਹੀ ਮੁਖੜੇ ਉਜਲ ਨੇ, ਔਰ ਉਹੀ ਦਰਬਾਰ ਦੀ ਰੌਣਕ ਨੇ, ਉਹੀ ਪਰਮਾਤਮਾ ਦੀ ਪ੍ਰਸੰਨਤਾ ਦੇ ਪਾਤਰ ਬਣਦੇ ਨੇ। ਸਲੋਕਾਂ ਨਾਲ ਸੰਬੰਧਿਤ ਪੌੜੀ, ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ। ਹਰ ਇੱਕ ਮਨੁੱਖ ਦੇ ਅੰਦਰ ਬੜੀ ਭਾਰੀ ਪਕੜ ਹੈ, ਅਪਣੰਤ ਹੈ। ਸਭ ਕੋ ਆਖੇ ਆਪਣਾ, ਇਹ ਮੇਰਾ, ਇਹ ਮੇਰਾ, ਇਹ ਮੇਰਾ ਹੈ, ਇਹ ਤੇ ਸਾਰੇ ਹੀ ਆਖਦੇ ਨੇ। ਮਹਾਰਾਜ ਕਹਿੰਦੇ ਨੇ ਅਗਰ ਕੋਈ ਨਹੀਂ ਆਖਦਾ, ਵਾਕਈ ਕਿਸੇ ਦੇ ਅੰਦਰ ਪਕੜ ਨਹੀਂ, ਜਿਸ ਨਾਹੀ ਸੋ ਚੁਣ ਕੱਢੀਏ, ਉਸਨੂੰ ਚੁਣ ਕੇ ਇੱਕ ਪਾਸੇ ਕਰੋ, ਮੈਨੂੰ ਦਿਖਾਓ ਕਿ ਇਹਦੇ ਅੰਦਰ ਪਕੜ ਨਹੀਂ ਹੈ, ਇਹਦੇ ਅੰਦਰ ਖਿੱਚ ਨਹੀਂ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਐਸਾ ਨਹੀਂ ਆਖਦਾ। ਮਹਾਰਾਜ ਕਹਿੰਦੇ ਮੈਨੂੰ ਦਿਖਾਓ, ਸਭ ਕੋ ਆਖੇ ਆਪਣਾ, ਸਾਰੇ ਹੀ ਕਹਿ ਰਹੇ ਨੇ, ਸਾਰਿਆਂ ਦੇ ਅੰਦਰ ਪਕੜ ਹੈ, ਬੜੀ ਗਹਿਰੀ ਜੋ ਹੈ ਖਿੱਚ ਹੈ। ਤੋ ਜਿਤਨਾ ਮੈਂ ਮੇਰਾ ਆਖਿਆ ਜਾਏ, ਉਤਨੀ ਪਕੜ ਬਹੁਤ ਜ਼ੋਰ ਦੀ ਜੋ ਹੈ ਵੱਧਦੀ ਹੈ, ਔਰ ਇਸੇ ਨਾਲ ਹੀ ਦੁੱਖ ਵੱਧਦਾ ਹੈ। ਦੁੱਖ ਮੈਂ ਤੋਂ ਪੈਦਾ ਹੁੰਦਾ ਹੈ, ਤੇ ਜਦ ਮੇਰਾ ਹੀ ਨਹੀਂ, ਮੈਂ ਨਹੀਂ, ਤੇ ਜਦ ਮੈਂ ਨਹੀਂ ਤਾਂ ਫਿਰ ਦੁੱਖ ਵੀ ਨਹੀਂ। ਧਰਮ ਦੀ ਮੂਲ ਸਾਧਨਾ ਹੈ ਮੇਰੇ ਨੂੰ ਮਿਟਾਉਣਾ, ਮੈਂ ਨੂੰ ਮਿਟਾਉਣਾ, ਤੇਰੇ ਨੂੰ ਜਨਮ ਦੇਣਾ, ਤੂੰ ਨੂੰ ਜਨਮ ਦੇਣਾ। ਤੂੰ ਤੂੰ ਕਰਤਾ ਤੂੰ ਬਾਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਤੋ ਸਤਿਗੁਰੂ ਕਹਿੰਦੇ ਨੇ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ। ਹਰ ਇੱਕ ਮਨੁੱਖ ਆਪਣਾ ਕੀਤਾ ਆਪ ਭੋਗਦਾ ਹੈ। ਜੋ ਕੁਛ ਮਨੁੱਖ ਕਰ ਰਿਹਾ ਹੈ, ਜੋ ਕੁਛ ਆਪ ਦਿਨ ਰਾਤ ਕਰਮਾਂ ਵਿੱਚ ਪ੍ਰਵਿਰਤ ਹੈ, ਸਾਹਿਬ ਕਹਿੰਦੇ ਨੇ ਉਸੇ ਦਾ ਹੀ ਲੇਖਾ ਆਉਣਾ ਹੈ। ਜੋ ਕੁਛ ਪ੍ਰਾਪਤ ਹੋਇਆ ਸਾਡੇ ਕੀਤੇ ਹੋਇਆਂ ਦਾ ਹੀ ਪ੍ਰਾਪਤ ਹੋਇਆ। ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀ ਹੈ। ਜਦ ਪੁਖਤਾ ਤੌਰ ਤੇ ਜਗਤ ਵਿੱਚ ਰਹਿਣਾ ਹੀ ਨਹੀਂ, ਮਹਿਮਾਨੀ ਹੈ, ਕੁਛ ਦਿਨ ਦੇ ਪ੍ਰਾਹੁਣੇ ਹਾਂ, ਤੇ ਜੇ ਪ੍ਰਾਹੁਣੇ ਹੀ ਹਾਂ, ਮਹਿਮਾਨ ਹਾਂ, ਤਾਂ ਜਗਤ ਇੱਕ ਸਰਾਂ ਹੈ, ਜਗਤ ਇੱਕ ਮੁਸਾਫਰਖਾਨਾ ਹੈ, ਤੇ ਮੁਸਾਫਰਖਾਨੇ ਵਿੱਚ ਰਹਿ ਕੇ ਮੁਸਾਫਰਖਾਨੇ ਦਾ ਕੀ ਅਹੰਕਾਰ। ਮੁਸਾਫਰਖਾਨੇ ਤੇ ਰਹਿਣਾ ਹੈ, ਮੁਸਾਫਰਖਾਨੇ ਦਾ ਅਹੰਕਾਰ ਠੀਕ ਨਹੀਂ। ਸਾਹਿਬ ਕਹਿੰਦੇ ਨੇ ਮਹਿਲ ਮਾੜੀਆਂ ਦਾ ਅਹੰਕਾਰ, ਧਨ ਸੰਪਦਾ ਦਾ ਅਹੰਕਾਰ, ਜਦ ਜਗਤ ਵਿੱਚ ਪੁਖਤਾ ਤੌਰ ਤੇ ਰਹਿਣਾ ਹੀ ਨਹੀਂ, ਤਾਂ ਫਿਰ ਕਿਉਂ ਇਹ ਅਹੰਕਾਰ ਕੀਤਾ ਜਾਏ, ਕਿਉਂ ਇਹ ਗਰਵ ਕੀਤਾ ਜਾਏ। ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁਝੀਏ। ਸਾਹਿਬ ਕਹਿੰਦੇ ਇਸੇ ਹੀ ਅੱਖਰ ਨੂੰ ਪੜ੍ਹ ਕੇ ਤੂੰ ਸੂਝ ਹਾਸਲ ਕਰ, ਸਮਝ ਹਾਸਲ ਕਰ ਕਿ ਤੇਰੀ ਜ਼ਬਾਨ ਤੋਂ ਕਿਸੇ ਲਈ ਮੰਦਾ ਨਾ ਨਿਕਲੇ। ਇਹ ਸਤਿਗੁਰੂ ਨੇ ਇਸ ਵਾਸਤੇ ਆਖਿਆ ਕਿ ਬਹੁਤ ਮੰਦਾ ਆਖਿਆ ਜਾ ਰਿਹਾ ਸੀ ਸੰਨਿਆਸੀ ਜਗਤ ਵਿੱਚ, ਤਿਆਗੀ ਜਗਤ ਵਿੱਚ ਇਸਤਰੀ ਨੂੰ। ਮਹਾਰਾਜ ਕਹਿੰਦੇ ਇਹ ਅੱਖਰ ਪੜ੍ਹ ਕੇ ਤੂੰ ਸਮਝ ਲੈ, ਪੂਰਨ ਤੌਰ ਤੇ ਜਾਣ ਲੈ ਕਿ ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁਝੀਏ। ਤੇ ਇੱਕ ਹੋਰ ਵੀ ਵਿਚਾਰ ਦੇਈਏ, ਐ ਮਨੁੱਖ ਤੈਨੂੰ ਮੂਰਖੇ ਨਾਲ ਨਾ ਲੁਝੀਏ। ਜੋ ਮੂਰਖ ਹੈ, ਮੂਰਛਤ, ਜਿਸਨੇ ਮੂੰਹ ਹੀ ਅੱਗੇ ਰੱਖਿਆ, ਦਿਮਾਗ ਅੱਗੇ ਨਹੀਂ, ਮੂਰਖ ਮੂਰਛਤ, ਜਿਸਨੇ ਸਿਆਣਪ ਤੇ ਸੂਝ ਸਮਝ ਨੂੰ ਅੱਗੇ ਨਹੀਂ ਰੱਖਿਆ, ਸਿਰਫ ਬੋਲ ਹੀ ਅੱਗੇ ਰੱਖੇ ਨੇ, ਸਿਰਫ ਜ਼ਬਾਨ ਹੀ ਅੱਗੇ ਰੱਖੀ ਹੈ, ਮੂਰਖੇ ਨਾਲ ਨਾ ਲੁਝੀਏ। ਇਸ ਤਰ੍ਹਾਂ ਦੇ ਪੁਰਸ਼ ਨਾਲ ਝਗੜਾ ਨਾ ਕਰੇਂਗੇ, ਇਸ ਤਰ੍ਹਾਂ ਦੇ ਮਨੁੱਖ ਨਾਲ ਤੂੰ ਉਲਝੀ ਨਾ, ਕਿਉਂਕਿ ਉਲਝ ਕੇ ਤੂੰ ਵੀ ਮੂਰਖ ਹੋ ਜਾਏਗਾ, ਔਰ ਮੂਰਖਤਾ ਦੀ ਪਕੜ ਵਿੱਚ ਆ ਜਾਏਗਾ, ਕਿਉਂਕਿ ਉਸਦੇ ਬੋਲ ਸਾਰੇ ਮੂਰਖਤਾ ਤੇ ਖੜੇ ਹੋਣਗੇ, ਔਰ ਇੱਕ ਕੋੜੇ ਬਚਨ ਦਾ ਜਵਾਬ ਫਿਰ ਕੁੜੱਤਣ ਨਾਲ ਹੀ ਹੋਵੇਗਾ। ਇਸ ਵਾਸਤੇ ਮੂਰਖ ਨੂੰ ਵੇਖ ਕੇ ਉਹਦੇ ਬਚਨਾਂ ਵਿੱਚ ਉਲਝੀ ਨਾ, ਬਿਹਤਰ ਹੋਵੇ ਖਾਮੋਸ਼ ਰਹਿ ਜਾਈ, ਮੂਰਖੇ ਨਾਲ ਨਾ ਲੁੱਜੀਏ। ਜਗਤ ਵਿੱਚ ਇਤਨੀ ਮੂਰਛਾ ਹੈ, ਇਤਨੀ ਬੇਹੋਸ਼ੀ ਹੈ ਕਿ ਮੂਰਖਾਂ ਦੇ ਟੋਲਿਆਂ ਦੇ ਨਾਲ ਸਾਰਾ ਸੰਸਾਰ ਭਰਿਆ ਪਿਆ। ਬੇਹੋਸ਼ ਮਨੁੱਖ ਨੂੰ ਹੀ ਮੂਰਛਤ ਕਹਿੰਦੇ ਨੇ ਸੰਸਕ੍ਰਿਤ ਵਿੱਚ, ਔਰ ਉਸਦਾ ਪੰਜਾਬੀ ਉਚਾਰਨ ਹੈ ਮੂਰਖ। ਜੋ ਕਿਸੇ ਦਾ ਮੂੰਹ ਰੱਖ ਕੇ ਗੱਲ ਕਰੇ, ਸੱਚਾਈ ਰੱਖ ਕੇ ਨਹੀਂ, ਇਨਸਾਫ ਰੱਖ ਕੇ ਨਹੀਂ, ਸਿਰਫ ਅਗਲੇ ਦਾ ਮੂੰਹ ਰੱਖਣਾ ਹੈ, ਔਰ ਇਹ ਮੂੰਹ ਰੱਖ ਕੇ ਗੱਲ ਉਹੀ ਕਰੇਗਾ ਜੋ ਮੂਰਛਤ ਹੈ, ਬੇਹੋਸ਼ ਹੈ, ਜਾਂ ਮੂੰਹ ਰੱਖ ਕੇ ਹੀ ਖਾਮੋਸ਼ ਹੋ ਜਾਣਾ ਵੀ ਇਸਦਾ ਮੂੰਹ ਰੱਖਣਾ ਹੈ ਤੇ ਨਹੀਂ ਕੁਛ ਕਹਿਣਾ। ਕਹਿਣਾ ਸੀ ਕੁਛ ਪਰ ਮੂੰਹ ਰੱਖਣਾ ਪੈ ਗਿਆ, ਔਰ ਬੋਲਿਆ ਕੁਝ ਆਖਿਆ ਪਰ ਮੂੰਹ ਰੱਖ ਕੇ ਆਖਿਆ। ਇਸ ਤਰ੍ਹਾਂ ਜਿਹੜੇ ਬੋਲ ਹੋਣਗੇ ਬਕੌਲੇ ਸ਼ੇਖ ਸਾਦੀ, ਉਹ ਮਿੱਟੀ ਦਾ ਢੇਰ ਹੀ ਆਉਣਗੇ। ਆਪ ਕਹਿੰਦੇ ਨੇ, ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ, ਘੱਟ ਬੋਲ ਔਰ ਜਿਤਨਾ ਬੋਲ ਉਹ ਮਹਾਨ ਹੋਵੇ। ਵੈਸੇ ਕਬੀਰ ਨੇ ਵੀ ਕਹਿ ਦਿੱਤਾ ਹੈ, ਬੋਲਤ ਬੋਲਤ ਬੜੇ ਬਿਕਾਰਾ, ਪਰ ਬਿਨ ਬੋਲੇ ਕਿਆ ਕਰੇ ਵਿਚਾਰਾ। ਬੋਲਣਾ ਤੇ ਪੈਣਾ, ਬਿਨਾਂ ਬੋਲਿਆ ਸੰਬੰਧ ਨਹੀਂ ਜੁੜਦੇ, ਪਰ ਬਹੁਤ ਹੀ ਬੋਲੀ ਗਏ, ਮੂਰਛਤ ਹੋ ਕੇ ਬੋਲੀ ਗਏ, ਬੋਲਣ ਚ ਕੁਛ ਵੀ ਨਾ ਹੋਵੇ ਤੇ ਬੋਲੀ ਗਏ ਬੋਲੀ ਗਏ। ਆਪ ਕਹਿੰਦੇ ਇਸ ਨਾਲ ਵਿਕਾਰ ਵਧਣਗੇ। ਜੋ ਜਿਤਨਾ ਗੈਰ ਜ਼ਿੰਮੇਵਾਰੀ ਨਾਲ ਬੋਲਦਾ ਹੈ ਉਹ ਆਪਣੇ ਉੱਤੇ ਉਤਨੀਆਂ ਹੀ ਜ਼ਿੰਮੇਵਾਰੀਆਂ ਚੁੱਕ ਲੈਂਦਾ, ਔਰ ਜਿਹੜਾ ਜਿਤਨੀਆਂ ਜ਼ਿੰਮੇਵਾਰੀਆਂ ਚੁੱਕ ਲੈਂਦਾ ਉਹ ਉਤਨਾ ਹੀ ਖੱਜਲ ਖੁਆਰ ਆਉਂਦਾ। ਫਿਜ਼ੂਲ ਦੀਆਂ ਜ਼ਿੰਮੇਵਾਰੀਆਂ। ਆਪ ਕਹਿ ਰਹੇ ਨੇ ਕਿ ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ, ਜਵੈ ਮੁਸ਼ਕ ਬਿਹਤਰ ਯਕ ਧੋ ਦੇ ਗਿਲ। ਜ਼ਬਾਨ ਵਿੱਚੋਂ ਇੱਕ ਗੱਲ ਆਖ ਭਾਵੇਂ ਉਹ ਜਉ ਦੇ ਦਾਣੇ ਜਿਤਨੀ ਹੋਵੇ ਛੋਟੀ, ਪਰ ਹੋਵੇ ਮੁਸ਼ਕ ਕਪੂਰ ਵਰਗੀ। ਇਹ ਨਹੀਂ ਕਿ ਤੂੰ ਬੋਲਾਂ ਦਾ ਢੇਰ ਲਾ ਦੇਵੇਂ ਤੇ ਸਾਰਾ ਢੇਰ ਮਿੱਟੀ ਦਾ ਹੀ ਤੋਦਾ ਹੋਵੇ। ਮਿੱਟੀ ਦੇ ਤੋਦੇ ਨਿਕਲਦੇ ਨੇ ਉਸ ਮੂੰਹ ਚੋਂ ਜੋ ਮੂੰਹ ਰੱਖਣੇ, ਪਰ ਮੋਤੀ ਨਿਕਲਦੇ ਨੇ, ਰਤਨ ਨਿਕਲਦੇ ਨੇ, ਮੁਸ਼ਕ ਕਪੂਰ ਨਿਕਲਦੇ ਨੇ ਉਸ ਮੂੰਹ ਚੋਂ ਜੋ ਸਜਗ ਨੇ, ਜਾਗੇ ਹੋਏ ਨੇ, ਮਹਾਨ ਨੇ। ਜਿਸ ਮੂੰਹ ਦੇ ਚੋਂ ਮਿੱਟੀ ਦੇ ਤੋਦੇ ਨਿਕਲ ਰਹੇ ਹਨ ਔਰ ਮੂਰਛਤ ਹੋਵੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋ ਸਕੇ ਉਸ ਤੋਂ ਦੂਰ ਰਹੀ, ਝਗੜਾ ਨਾ ਕਰੀ, ਨਹੀਂ ਤੇ ਹੋ ਸਕਦਾ ਹੈ ਉਹ ਜੋ ਮਿੱਟੀ ਦੇ ਤੋਦੇ ਆਪਣੇ ਮੂੰਹੋਂ ਕੱਢੇਗਾ ਉਹਦੇ 'ਚ ਤੂੰ ਦੱਬ ਜਾਏਗਾ, ਉਹਦੇ 'ਚ ਤੂੰ ਮਿੱਟ ਜਾਏਗਾ। ਇਸ ਵਾਸਤੇ ਕਿਨਾਰਾ ਕਸ਼ੀ ਕਰੀ, ਕੋਸ਼ਿਸ਼ ਕਰੀ ਮੂਰਖੇ ਨਾਲ ਨਾ ਲੁੱਜੀਏ, ਕਿਉਂ ਕਿ ਉਸਦੇ ਨਾਲ ਉਲਝਦਿਆਂ ਤੂੰ ਵੀ ਮੂਰਖ ਸਾਬਤ ਹੋ ਜਾਏਗਾ। ਕੋਸ਼ਿਸ਼ ਕਰ, ਯਤਨ ਕਰ ਕਿ ਤੂੰ ਮੂਰਖ ਨਾ ਆਵੇਂ। ਸੁਚੇਤ ਬੰਦਾ, ਸਾਵਧਾਨ ਬੰਦਾ ਇਸ ਤਰੀਕੇ ਨਾਲ ਹੀ ਆਪਣੀ ਜੀਵਨ ਚਰਿਆ ਜੋ ਹੈ ਚਲਾਉਂਦਾ। ਤੋ ਖੈਰ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੂਲ ਭਾਵ ਕਿ ਪ੍ਰਭੂ ਦੇ ਨਾਮ ਨਾਲ ਇਤਨੀ ਵੱਡੀ ਸਿਆਣਪ ਆ ਜਾਂਦੀ ਹੈ ਕਿ ਉਹ ਮੂਰਖ ਤੋਂ ਬਚ ਕੇ ਚੱਲਦਾ।